ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਾ ਅਪਾਪੀਐ ਅਪਰਾਧ ਬਿਨ ਸ਼ੀਰ ਖੋਰ ਗੁਰਬਾਲ ਬੇਦੋਸ਼ੋਂ ਫੜ ਗਲ ਕਟੇ ਕਿਹੋ ਨਾਉਨੇ ਹਵਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਇਸ ਪਾਵਨ ਪਵਿੱਤਰ ਅਸਥਾਨ ਤੋਂ ਬੀਤੇ ਦਿਨੀ ਪੰਥ ਪ੍ਰਕਾਸ਼ ਦੀ ਜੋ ਇਤਿਹਾਸ ਦੀ ਲੜੀਵਾਰ ਕਥਾ ਆਰੰਭ ਕੀਤੀ ਗਈ ਹੈ ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਇੰਗਲੈਂਡ ਦੀ ਰਾਣੀ ਆਪਣੇ ਵਜ਼ੀਰਾਂ ਨੂੰ ਗੁਰੂ ਖਾਲਸਾ ਪੰਥ ਦਾ ਇਤਿਹਾਸ ਉਹ ਲਿਖਣ ਵਾਸਤੇ ਭਾਰਤ ਦੀ ਧਰਤੀ ਤੇ ਭੇਜਦੀ ਹੈ ਔਰ ਮਿਸਟਰ ਲੋਨੀ ਅਖਤਰ ਜੋ ਕਰਨਲ ਸੀ ਬ੍ਰਿਟਿਸ਼ ਸਰਕਾਰ ਦਾ ਦਿੱਲੀ ਦੇ ਬਾਦਸ਼ਾਹ ਨੂੰ ਜਦੋਂ ਸਿੱਖਾਂ ਬਾਰੇ ਪੁੱਛਦਾ ਤੇ ਦਿੱਲੀ ਦਾ ਬਾਦਸ਼ਾਹ ਬਹੁਤ ਝੂਠ ਦੱਸਦਾ ਸਿੱਖਾਂ ਨੂੰ ਬਾਗੀ ਤੇ ਅੱਤਵਾਦੀ ਕਹਿ ਕਰਕੇ ਸਿੱਖਾਂ ਦੇ ਪ੍ਰਥਾਏ ਝੂਠੀਆਂ ਕਹਾਣੀਆਂ ਬ੍ਰਿਟਿਸ਼ ਸਰਕਾਰ ਨੂੰ ਦੱਸਦਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਕਿ ਸਿੱਖਾਂ ਬਾਰੇ ਝੂਠੀਆਂ ਕਹਾਣੀਆਂ ਤੇ ਦੱਸੀਆਂ ਪਰ ਜੋ ਜ਼ੁਲਮ ਮੁਗਲ ਹਕੂਮਤ ਨੇ ਢਾਏ ਉਹਨਾਂ ਜ਼ੁਲਮਾਂ ਬਾਰੇ ਨਹੀਂ ਦੱਸਦਾ। ਸੋ ਆਓ ਅੱਜ ਵੀ ਆਪਾਂ ਅਗਲੇ ਪ੍ਰਸੰਗ ਨੂੰ ਆਰੰਭ ਕਰੀਏ। ਬੇਨਤੀ ਹੈ ਬੜੇ ਸਤਿਕਾਰ ਸਹਿਤ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਗੁਰੂ ਦਰਬਾਰ 'ਚ ਸਜੀਏ, ਕਿਉਂਕਿ ਮੈਂ ਬੇਨਤੀ ਕਰਾਂ ਕਥਾ ਦੀ ਆਰੰਭਤਾ ਤੋਂ ਪਹਿਲਾਂ ਜੋ ਮੰਗਲਾ ਚਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕਰਕੇ ਮੰਗਲਾ ਚਰਨ ਪੜ੍ਹਿਆ ਜਾਂਦਾ ਹੈ, ਇਹ ਭਾਈ ਸਾਹਿਬ ਭਾਈ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਹੈ। ਔਰ ਜਿਹੜਾ ਵੀ ਭਾਵਨਾ ਦੇ ਨਾਲ ਇਸ ਮੰਗਲ ਨੂੰ ਸੁਣਦਾ ਹੈ ਜਾਂ ਪੜ੍ਹਦਾ ਹੈ, ਸੱਚਮੁੱਚ ਉਹਦੇ ਘਰ ਦੇ ਵਿੱਚ ਉਹਦੇ ਜੀਵਨ ਦੇ ਵਿੱਚ ਦਸੇ ਪਾਤਸ਼ਾਹੀਆਂ ਦਾ ਪਹਿਰਾ ਲੱਗ ਜਾਂਦਾ ਹੈ, ਦਸੇ ਪਾਤਸ਼ਾਹੀਆਂ ਦੀ ਰਹਿਮਤ ਵਰਤਣ ਲੱਗ ਜਾਂਦੀ ਹੈ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਾ ਅਪਾਪੀਏ ਅਪਰਾਧ ਬਿਨ ਸ਼ੀਰ ਖੋਰ ਗੁਰਬਾਲ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਕਿ ਬਾਦਸ਼ਾਹ ਦਿੱਲੀ ਦਾ ਸਿੱਖਾਂ ਬਾਰੇ ਝੂਠ ਦੱਸਦਾ, ਪਰ ਇਹ ਨਹੀਂ ਦੱਸਦਾ ਅਪਾਪੀਏ। ਅਪਾਪੀਏ ਤੋਂ ਭਾਵ ਬੇਦੋਸ਼ੇ, ਜਿਨ੍ਹਾਂ ਦਾ ਦੋਸ਼ ਕੋਈ ਨਹੀਂ, ਜਿਨ੍ਹਾਂ ਕੋਈ ਪਾਪ ਨਹੀਂ ਕੀਤਾ, ਜਿਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹਨਾਂ ਬੱਚਿਆਂ ਨੂੰ ਮੁਗਲ ਹਕੂਮਤ ਨੇ ਜ਼ਬਰੀ ਕਤਲ ਕੀਤਾ ਹੈ।
ਬੇਦੋਸ਼ੇ ਫੜ ਗਲ ਕਟੇ ਕਿਹੋ ਨਾ ਉਹਨੇ ਹਵਾਲ।
ਦਿੱਲੀ ਦਾ ਬਾਦਸ਼ਾਹ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੋ ਲਖਤੇ ਜ਼ਿਗਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਨੀਹਾਂ ਦੇ ਵਿੱਚ ਚਿਣੇ ਜਾਂਦੇ ਨੇ ਖਾਲਸਾ ਜੀ। ਪਰ ਵੇਖੋ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਸ਼ਹਾਦਤ ਹੋਈ, ਪਰ ਉਸ ਵਕਤ ਕਿੰਨਾ ਕੇ ਜ਼ੁਲਮ ਢਾਇਆ ਗਿਆ ਹੋਵੇਗਾ ਕਿ ਜਿਸ ਵਕਤ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣ ਲੱਗਾ, ਖਾਲਸਾ ਜੀ ਦੀਵਾਰ ਵੀ ਉੱਥੇ ਦੀਵਾਰ ਨਾ ਬਣ ਸਕੀ, ਦੀਵਾਰ ਵੀ ਢਹਿ ਢੇਰੀ ਹੋ ਗਈ। ਭਾਵ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਲਖਤੇ ਜ਼ਿਗਰ ਜ਼ਿਗਰ ਦੇ ਟੁਕੜਿਆਂ ਦੇ ਉੱਪਰ ਹੋ ਰਹੇ ਜ਼ੁਲਮ ਨੂੰ ਵੇਖ ਕਰਕੇ ਦੀਵਾਰ ਵੀ ਦੀਵਾਰ ਨਾ ਰਹਿ ਸਕੀ, ਢਹਿ ਢੇਰੀ ਹੋ ਗਈ। ਪਰ ਪਾਪੀ ਜ਼ੁਲਮੀ ਬਾਦਸ਼ਾਹ ਉੱਥੇ ਵੀ ਜ਼ੁਲਮ ਕਮਾਉਣ ਤੋਂ ਹਟਿਆ ਨਾ। ਜਿਸ ਵਕਤ ਦੀਵਾਰ ਡਿੱਗੀ ਹੈ, ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਸਰੀਰ ਜ਼ਮੀਨ ਤੇ ਗਿਰੇ, ਸਾਹਿਬਜ਼ਾਦਿਆਂ ਦੇ ਸਵਾਸ ਚੱਲ ਰਹੇ ਸਨ, ਗੋਡਿਆਂ ਦੇ ਭਾਰ ਬਹਿ ਕਰਕੇ ਸਾਹਿਬਜ਼ਾਦਿਆਂ ਦੇ ਗਰਦਨ ਦੇ ਉੱਤੇ ਖੰਜਰ ਚਲਾ ਕਰਕੇ ਕਲਗੀਆਂ ਵਾਲੇ ਦੇ ਲਾਲਾਂ ਨੂੰ ਇਹਨਾਂ ਨੇ ਜ਼ਿਬਹਾ ਕਰ ਦਿੱਤਾ। ਧੰਨ ਧੰਨ ਗੁਰਦੇਵ ਸੁੱਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲਮੋ ਗਏ ਦਾਦੇ ਸੋ ਜਸਲੀਨ, ਜ਼ੋਰਾਵਰ ਸਿੰਘ ਫਤਿਹ ਸਿੰਘ ਇਹ ਬਿਦ ਤਜੇ ਪ੍ਰਾਣ, ਪ੍ਰਗਟ ਭਏ ਤੇ ਲੋਕ ਮੈਂ ਜਾਨਤ ਸਕਲ ਜਹਾਂ। ਖਾਲਸਾ ਜੀ ਇਹ ਜ਼ੁਲਮ ਢਾਇਆ, ਪਰ ਇਸ ਜ਼ੁਲਮ ਬਾਰੇ ਦੱਸਿਆ ਨਹੀਂ। ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਕਤਲ ਕਰਨ ਤੋਂ ਬਾਅਦ ਪਾਪੀ ਕਹਿਣ ਲੱਗਾ ਕਿ ਪਿਛਲੇ ਪਾਸੇ ਹੰਸਲਾ ਨਦੀ ਵਗਦੀ ਹੈ, ਉਸ ਹੰਸਲਾ ਨਦੀ ਦੇ ਕਿਨਾਰੇ ਦੇ ਉੱਤੇ ਇਹਨਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸੱਟ ਦਿੱਤਾ ਜਾਵੇ ਤਾਂ ਕਿ ਆਉਂਦੇ ਜਾਂਦੇ ਰਾਹੀਂ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਵੇਖਣਗੇ, ਉਹਨਾਂ ਨੂੰ ਸਮਝ ਆ ਜਾਵੇਗੀ ਕਿ ਦੁਬਾਰਾ ਸਰਕਾਰ ਤੋਂ ਬਾਗੀ ਨਹੀਂ ਹੋਣਾ, ਸਰਕਾਰ ਦੇ ਨਾਲ ਟੱਕਰ ਨਹੀਂ ਲੈਣੀ। ਪਰ ਮਾਣ ਕਰੀਏ ਕਲਗੀਆਂ ਵਾਲੇ ਦੀ ਸਿੱਖੀ ਦੇ ਉੱਤੇ, ਸੱਚੇ ਪਾਤਸ਼ਾਹ ਦੇ ਪੰਥ ਦੀ ਬਹਾਦਰੀ ਦੇ ਉੱਤੇ, ਜਿਹੜਾ ਬਾਦਸ਼ਾਹ ਸੋਚਦਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਜਦੋਂ ਸੁੱਟਾਂਗਾ ਤੇ ਇਹਨਾਂ ਦੇ ਸਰੀਰਾਂ ਨੂੰ ਵੇਖ ਕੇ ਦੁਬਾਰਾ ਕੋਈ ਬਗਾਵਤ ਨਹੀਂ ਕਰੇਗਾ, ਪਰ ਸੱਚੀ ਗੱਲ ਤੇ ਇਹ ਹੈ ਅੱਜ ਜਿਹੜਾ ਵੀ ਸਰਹੰਦ ਦੀ ਨੀਹਾਂ ਦਾ ਇਤਿਹਾਸ ਪੜ੍ਹ ਲਵੇ, ਗਾਤਰੇ ਵਿੱਚ ਤੇਗ ਪਾ ਕੇ ਸਰਕਾਰ ਨੂੰ ਉਸ ਦੀ ਔਕਾਤ ਚੇਤੇ ਕਰਾ ਦਿੰਦਾ। ਖਾਲਸਾ ਜੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਆਪਣੇ ਜ਼ੁਲਮ ਬਾਰੇ ਨਹੀਂ ਦੱਸਿਆ, ਆਪਣੇ ਪਾਪ ਬਾਰੇ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਦੋ ਲਖਤੇ ਜ਼ਿਗਰ ਦੋ ਮਾਸੂਮ ਗੁਰੂ ਕਿਆਂ ਲਾਲਾਂ ਨੂੰ ਜ਼ਬਰੀ ਜ਼ਿਬਹਾ ਕੀਤਾ ਕਤਲ ਕੀਤਾ ਹੈ।
ਚੌਪਈ ਫਿਰ ਬਹਾਦਰ ਸ਼ਾਹ ਗੁਰ ਲਿਓ ਰਜਾਈ।
ਸਾਹਿਬਜ਼ਾਦੇ ਕਤਲ ਹੋ ਗਏ ਕਲਗੀਆਂ ਵਾਲੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਖਾਲਸਾ ਜੀ ਦਮਦਮੇ ਦੀ ਧਰਤੀ ਤੇ ਪਹੁੰਚੇ। ਸੱਚੇ ਪਾਤਸ਼ਾਹ ਨੇ ਰੌਣਕਾਂ ਲਾਈਆਂ। ਪਰ ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਜਿੱਥੇ ਨਾ ਸਾਹਿਬਜ਼ਾਦਿਆਂ ਬਾਰੇ ਦੱਸਿਆ ਨਾ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਉੱਥੇ ਦਿੱਲੀ ਦਾ ਬਾਦਸ਼ਾਹ ਇਹ ਵੀ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਔਰੰਗਜ਼ੇਬ ਦਾ ਪੁੱਤਰ ਖੁਦ ਚੱਲ ਕੇ ਗੁਰੂ ਗੋਬਿੰਦ ਸਿੰਘ ਦੇ ਕੋਲ ਰਾਜ ਗੱਦੀ ਮੰਗਣ ਵਾਸਤੇ ਆਉਂਦਾ ਹੈ।
ਪਾਤਸ਼ਾਹ ਕੀ ਜੋ ਸਭ ਕਲਾ ਦਿਖਾਈ।
ਤੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਹੱਥ ਜੋੜ ਕੇ ਖੁਦ ਚੱਲ ਕੇ ਬਹਾਦਰ ਸ਼ਾਹ ਨੇ ਆ ਕੇ ਰਾਜ ਦੀ ਮੰਗ ਕੀਤੀ ਤੇ ਕਲਗੀਆਂ ਵਾਲੇ ਸਾਹਿਬ ਨੇ ਕਲਾ ਵਰਤਾ ਕੇ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ। ਤਖ਼ਤ ਬਖਸ਼ਿਆ ਮਹਾਰਾਜ ਨੇ। ਇਹ ਨਿਰਵੈਰ ਸਤਿਗੁਰੂ ਹੈ, ਜਿਹੜਾ ਝੁੱਕ ਕੇ ਆ ਜਾਂਦਾ ਹੈ ਉਹਨੂੰ ਵਡਿਆਈ ਦੇ ਦਿੰਦਾ ਹੈ ਤੇ ਜਿਹੜਾ ਇਸ ਦਰ ਦੇ ਨਾਲ ਟੱਕਰ ਲਾ ਲੈਂਦਾ ਉਹਦਾ ਫਿਰ ਮੱਥਾ ਭੰਨ ਕੇ ਹੀ ਕਲਦਾ। ਖਾਲਸਾ ਜੀ, ਬਹਾਦਰ ਸ਼ਾਹ ਬਾਰੇ ਇਤਿਹਾਸ ਵਿੱਚ ਆਉਂਦਾ ਕਿ ਗੱਦੀ ਤੇ ਬਹਿਣ ਤੋਂ ਬਾਅਦ ਇੱਕ ਵਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ। ਦਿੱਲੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਚਰਨ ਪਾਏ। ਸਾਹਿਬਾਂ ਨੇ ਤੀਰ ਛੱਡਿਆ, ਤੀਰ ਬਹਾਦਰ ਸ਼ਾਹ ਦੇ ਮੰਜੇ ਦੇ ਪਾਵੇ ਵਿੱਚ ਵੱਜਾ। ਤੀਰ ਤੇ ਸੋਨਾ ਸੀ। ਸੋਨਾ ਵੇਖ ਕੇ ਕਹਿਣ ਲੱਗਾ ਤੀਰ ਗੁਰੂ ਗੋਬਿੰਦ ਸਿੰਘ ਦਾ ਹੈ, ਸਤਿਗੁਰੂ ਵੀ ਕਿਤੇ ਨਜ਼ਦੀਕ ਹੋਣਗੇ, ਤਲਾਸ਼ ਕਰੋ। ਕਹਿੰਦੇ ਮਨ ਵਿੱਚ ਜਦੋਂ ਇਹ ਸਿਪਾਹੀਆਂ ਨੂੰ ਫੁਰਨਾ ਦੇ ਕੇ ਵਿਚਾਰ ਦੇ ਕੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੀ ਤਲਾਸ਼ ਕਰੋ ਤੇ ਮਨ ਵਿੱਚ ਦੂਸਰਾ ਫੁਰਨਾ ਆਇਆ ਕਿ ਗੁਰੂ ਗੋਬਿੰਦ ਸਿੰਘ ਕਿਤੇ ਨਜ਼ਦੀਕ ਨਜ਼ਰ ਨਹੀਂ ਆ ਰਹੇ। ਪਰ ਤੀਰ ਮੰਜੇ ਦੇ ਪਾਵੇ ਦੇ ਵਿੱਚ ਵੱਜਿਆ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ, ਕਲਗੀਆਂ ਵਾਲੇ ਦੀ ਕਰਾਮਾਤ ਹੈ। ਕਹਿੰਦੇ ਹਜੇ ਮਨ ਵਿੱਚ ਸੋਚ ਰਿਹਾ ਸੀ, ਕਲਗੀਆਂ ਵਾਲੇ ਨੇ ਦੂਸਰਾ ਤੀਰ ਭੇਜਿਆ, ਮੰਜੇ ਦੇ ਪਾਵੇ ਚ ਵੱਜਾ ਤੇ ਤੀਰ ਦੇ ਉੱਤੇ ਚਿੱਠੀ ਸੀ। ਚਿੱਠੀ ਤੇ ਲਿਖਿਆ ਸੀ ਬਹਾਦਰ ਸ਼ਾਹ, ਕਰਾਮਾਤ ਨਹੀਂ ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਇਸ ਕਰਕੇ ਕਿਹਾ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬਾਅਦ ਵਿੱਚ ਕਲਗੀਆਂ ਵਾਲੇ ਸਤਿਗੁਰੂ ਨੂੰ ਮਿਲਣ ਵਾਸਤੇ ਗਿਆ ਤੇ ਕਹਿੰਦੇ ਨੇ ਹਾਥੀ ਤੇ ਸਵਾਰ ਹੋ ਕੇ ਸ਼ਾਹੀ ਫੌਜਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ। ਸਤਿਗੁਰੂ ਹੱਸ ਪਏ, ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘ ਜੀ ਵੇਖੋ, ਜਦੋਂ ਰਾਜ ਲੈਣਾ ਸੀ ਹੱਥ ਜੋੜ ਕੇ ਨੰਗੇ ਪੈਰੀ ਚੱਲ ਕੇ ਆਇਆ ਸੀ, ਅੱਜ ਰਾਜ ਗੱਦੀ ਮਿਲ ਗਈ ਤੇ ਹਾਥੀ ਤੇ ਸਵਾਰ ਹੋ ਕੇ ਆਇਆ। ਇਹ ਖਾਲਸਾ ਜੀ ਅੱਜ ਵੀ ਚੱਲਦਾ ਹੈ। ਜਦੋਂ ਤੇ ਰਾਜ ਚਾਹੀਦਾ, ਵੋਟਾਂ ਚਾਹੀਦੀਆਂ ਤੇ ਘਰ ਘਰ ਬੂਹਾ ਖੜਕਾਉਂਦੇ ਨੇ, ਤੇ ਜਦੋਂ ਰਾਜ ਮਿਲ ਜਾਂਦਾ ਉਸੇ ਜਨਤਾ ਦੇ ਉੱਤੇ ਅਤਿਆਚਾਰ ਕੀਤੇ ਜਾਂਦੇ। ਰਹੋ ਵਿਚਾਰ, ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਖੁਸ਼ ਕਰਦਾ, ਕਿਸ ਤਰ੍ਹਾਂ ਰਾਜ ਗੱਦੀ ਤੇ ਬੈਠਦਾ, ਇਹ ਵੀ ਦਿੱਲੀ ਦਾ ਬਾਦਸ਼ਾਹ ਲਾਉਣੀ ਅਖਤਰ ਨੂੰ ਨਹੀਂ ਦੱਸਦਾ।
ਪੇਜ ਬੰਦ ਕੋ ਫਿਰ ਖੋਹ ਲਈ।
ਔਰ ਫਿਰ ਕਿਸ ਤਰ੍ਹਾਂ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਦੀ ਧਰਤੀ ਤੋਂ ਥਾਪੜਾ ਦੇ ਕਰਕੇ ਪੰਜ ਪਿਆਰਿਆਂ ਦੀ ਤਾਬਿਆ, ਭਾਈ ਸਾਹਿਬ ਭਾਈ ਵਿਨੋਦ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਅਨਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਇਹ ਪੰਜ ਪਿਆਰੇ ਤੇ 20 ਸਿੰਘਾਂ ਦਾ ਜਥਾ, ਇੱਕ ਨਿਸ਼ਾਨ ਸਾਹਿਬ, ਇੱਕ ਨਗਾਰਾ ਉਹ ਦਿੱਤਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਭੇਜਿਆ। ਉਹ ਵੀ ਬਹਾਦਰ ਸ਼ਾਹ ਦਾ ਰਾਜ ਖੋਇਆ। ਮੁਗਲ ਹਕੂਮਤ ਦੀਆਂ ਜੜ੍ਹਾਂ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਪੁੱਟੀਆਂ ਦਿੱਲੀ ਦਾ ਬਾਦਸ਼ਾਹ ਨਹੀਂ ਦੱਸਦਾ।
ਤਤ ਖਾਲਸੇ ਪੈ ਸੋ ਆਈ।
ਔਰ ਫਿਰ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਜਿਸ ਵਕਤ, ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਸ ਤਰ੍ਹਾਂ ਤਤ ਖਾਲਸਾ ਪ੍ਰਗਟ ਹੋਇਆ, ਤਤ ਖਾਲਸੇ ਕੋਲ ਰਾਜ ਆਇਆ, ਇਹ ਵੀ ਦਿੱਲੀ ਦੇ ਬਾਦਸ਼ਾਹ ਨੇ ਨਹੀਂ ਦੱਸਿਆ।
ਦੋਹਰਾ ਕਹੀ ਨਾ ਗੱਲ ਵੋ ਕੋ ਗੁਰਨ ਕੀ, ਓ ਕਹੀ ਨਾ ਗੱਲ ਵਹਿ ਪੰਥ।
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਬਾਦਸ਼ਾਹ ਨੂੰ ਚਾਹੀਦਾ ਸੀ ਇਮਾਨਦਾਰੀ ਵਰਤਦਾ, ਪਰ ਉਹਨੇ ਬੇਈਮਾਨੀ ਕੀਤੀ। कपट रखिया इसे करके ना ते पातशाहियां बारे दसिया गुरु साहिबाना बारे दसिया ते ना ही कलगियां वाले दे साजे पंथ बारे दसिया।
उलते बीते बरस बहो पातशाह ओ गुर संत
क्योंकि भाई साहब कहंदे दसना जरूरी चाहिदा सी कि किस तरह सतगुरु गुरु नानक साहब तो लैके गुरु गोबिंद सिंह महाराज जी तक किस तरह दसे पातशाहियां ने संघर्ष किया जुलम दा टाकरा किया जुलम जिन्ना लोकां ते हो रहा सी उन्हां दी आवाज बुलंद की उन्हां दे हक दे विच नितरे किस तरह गुरु क्या सिखां ने अपने सिरां दे मुल पवा करके भारत दियां बहु बेटियां नूं छड़ाया ए नहीं दसदा।
सोरठा बंद बंद सिखन कटाए खोपरी सिरों उतार के
क्योंकि सिंघां ने संघर्ष किया सिंघां ने अपना लहू जमीन दे विच डोलिया गुरु क्या खालसिया ने बंद बंद कटवाया है ते खालसा जी अपने खोपड़ भी लवाए ने पर फिर भी गुरु चरणा नू नहीं छड़िया गुरु की सिखी नू नहीं छड़िया।
पिंड पिंड सूली गड़ाए हार गए जिम मुगल बल
कहंदे इन्ना अत्याचार सिखां ते कीता के पिंडां पिंडां दे विच सूलां गड़ दित्तियां सूलां तो भाव अपने ओ लोक खरीदे इन्हां ने जिहड़े गदारी करदे रहे सिखां दे नाल और कहंदे सूलां खड़ियां करन तो बाद गुरु के सिखां दे सिरां दे मुल पाए गए पिंड पिंड दे विच चरखड़ियां खड़ियां कीतियां गईयां कि जिहड़ा भी गुरु नानक दी सिक्खी दा पैरोकार है उस नूं चरखड़ी ते चाड़िया जावे उहदा बंद बंद कटिया जावे उहदा सिर कलम कर दिता जावे किसे ना किसे तरह सिक्खी नूं मकाया जावे पर हकूमतां दे सुपने ने खालसा जी सिक्खी नूं मकाउण वाले मुक जांदे आ पर सिक्खी दी जय जयकार विश्व भर दे विच हुंदी है पर इतिहास दे विचों एक होर सिक्ख्या बड़ी वड्डी मिलदी है पिंड पिंड सूल गडाए सूलां जिहड़े गद्दार लोक ने गद्दार गद्दारी करदे ने पंथ दा नुकसान तां हुंदा है जे पंथ एक मुठ हो करके चले ते गदार गदारी करनो बाज आ जान ते पंथ दा कोई वाल विंगा नहीं कर सकदा।
चौपाई और नादर गल सब ना कही
कहंदे किस तरह नादर शाह भारत दी धरती ते आके भारत नू लुटदा है दिल्ली दा बादशाह नहीं दसदा।
दिल्ली लुटी जिन्हों कतल करही
नादर शाह ने जदो दिल्ली नू लुटिया एक दिन दे विच 70,000 कतल किता दिल्ली दा बादशाह नहीं दसदा इस जुलम बारे के एक एक दिन दे विच 70,000 लोकां दा कतल किता जांदा सी।
उसको पी सिंह लुटते रहे
पर कहंदे नादर शाह अपने आप दे विच बहुत सूरमा समझदा सी अपने आप नू पर गुरु का खालसा नादर शाह दा भी टाकरा करदा रिया ते मजलूमां दी राखी करदा रिया।
काबल कंधार तेरा है लुट खे
कहंदे जदों दिल्ली नू भारत दा खजाना लुट के वापस अपने काबल कंधार देश नू वापस परतदा सी गुरु के खालसे रस्ते विच खड़ के कहंदे ने चंगी धूड़ चटा के हार चटा करके नादर शाह तो सारा खजाना लुट लैंदे सन सोमनाथ मंदिर दे दरवाजे नादर शाह लुट के चोरी करके भारत दी धरती तो अपने देश वल लिजा रहा सी गुरु के खालसिया ने रस्ते विच रोक के सोमनाथ मंदिर दे दरवाजे अपने कब्जे विच कीते अज भी खालसा पंथ कोल मौजूद ने। खालसा जी दावा गल्लां नाल करन वाले बहुत ने कि देश साडा वतन साडा पर सच है कि इस देश दी भारत दी मजलूमां दी बहु बेटियां दी राखी वास्ते सब तो वध योगदान गुरु के खालसे ने पाया 95% लहू गुरु के खालसे दा भारत दी धरती ते उदों डुलिया जिस वक्त भारत दियां बहु बेटियां दा मुल पाया जांदा सी धियां भैणां नूं वेचिया जांदा सी मजलूमां नूं कतल कर दिता जांदा सी उस वक्त गुरु के खालसिया ने हक सच दी खातर अपनी आवाज बुलंद कीती सी।
फिर अहमद शाह ਲਾਹੌਰ ਮਲ ਬਿਓ।
ਨਾਦਰ ਸ਼ਾਹ ਨੂੰ ਜਦੋਂ ਧੂੜ ਚਟਾਈ, ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ, ਉਹ ਲਾਹੌਰ ਦਾ ਤਖ਼ਤ ਮਲ ਕੇ ਤਖ਼ਤ ਦੇ ਉੱਤੇ ਬੈਠ ਗਿਆ।
ਦਿੱਲੀ ਆਗਰੋ ਸਭ ਮਲ ਲਿਓ।
ਦਿੱਲੀ ਤੋਂ ਲੈ ਕਰਕੇ ਆਗਰੇ ਤੱਕ ਦਾ ਜਿੰਨਾ ਵੀ ਇਲਾਕਾ ਸੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।
ਸੋ ਸਿੰਘਨ ਨੇ ਦਿਓ ਨਿਕਾਰ।
ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਵੀ ਬੜਾ ਆਪਣੇ ਆਪ ਦੇ ਵਿੱਚ ਸੂਰਮਾ ਬਣਦਾ ਸੀ, ਪਰ ਜਦੋਂ ਟਾਕਰਾ ਗੁਰੂ ਕੇ ਖਾਲਸੇ ਦੇ ਨਾਲ ਹੋਇਆ ਤੇ ਖਾਲਸਾ ਜੀ ਉਹ ਵੀ ਇੱਕ ਵਾਰ ਭੈ ਭੀਤ ਹੋ ਗਿਆ।
ਲਏ ਸਿੰਘਨ ਉਸ ਸੂਬੇ ਮਾਰ।
ਕਹਿੰਦੇ ਨੇ ਜਿਹੜੇ ਜਿਹੜੇ ਅਹਿਮਦ ਸ਼ਾਹ ਅਬਦਾਲੀ ਨੇ ਸੂਬਿਆਂ ਤੇ ਕਬਜ਼ਾ ਕੀਤਾ ਸੀ, ਜਿਹੜੇ ਜਿਹੜੇ ਇਲਾਕਿਆਂ ਤੇ ਰਾਜ ਕਾਇਮ ਕੀਤਾ ਸੀ, ਗੁਰੂ ਕਾ ਖਾਲਸਾ ਚੜ ਕੇ ਜਾਂਦਾ ਸੀ, ਇੱਕ ਖਿਣ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵਰਗੇ ਬਹਾਦਰ ਨੂੰ ਵੀ ਉਥੋਂ ਹਾਰ ਦੀ ਧੂੜ ਚਟਾ ਕੇ ਭਜਾ ਦਿੰਦਾ ਸੀ।
ਦੋਹਰਾ ਜਿਵੇਂ ਉਸ ਪੁੱਤਰ ਅੰਤ ਮੂਰਖੋ ਲੰਗਾਇਓ ਮੁਰਦਨ ਕਹਿ ਰਾਹੇ।
ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ ਤੈਮੂਰ ਸ਼ਾਹ, ਬੜਾ ਯੋਧਾ ਬਣਦਾ ਸੀ ਆਪਣੇ ਆਪ ਦੇ ਵਿੱਚ, ਪਰ ਜਦੋਂ ਖਾਲਸੇ ਦੇ ਨਾਲ ਟਾਕਰਾ ਹੋਇਆ, ਕਹਿੰਦੇ ਜਦੋਂ ਖਾਲਸੇ ਨੇ ਤੈਮੂਰ ਸ਼ਾਹ ਨੂੰ ਘੇਰਾ ਪਾਇਆ ਨਾ ਖਾਲਸਾ ਜੀ, ਤੇ ਤੈਮੂਰ ਸ਼ਾਹ ਮੁਰਦਿਆਂ ਦੇ ਵਿੱਚ ਲੰਮਾ ਪੈ ਕੇ ਸਾਹ ਰੋਕ ਕੇ ਮੁਰਦਾ ਬਣ ਕੇ ਖਾਲਸੇ ਤੋਂ ਜਾਨ ਬਚਾਉਂਦਾ ਸੀ। ਵੇਖੋ ਹਜੇ ਇਤਿਹਾਸ ਸ਼ੁਰੂ ਹੋਣਾ, ਹਲੇ ਭਾਈ ਰਤਨ ਸਿੰਘ ਪੰਗੂ ਸਿਰਫ ਦੱਸ ਰਹੇ ਨੇ ਵੀ ਦਿੱਲੀ ਦੇ ਬਾਦਸ਼ਾਹ ਨੇ ਇਤਿਹਾਸ ਦੇ ਸਾਰੇ ਪਹਿਲੂ ਛੱਡ ਦਿੱਤੇ, ਪਰ ਸਿੱਖਿਆ ਕਿੱਡੀ ਵੱਡੀ ਮਿਲਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਵਰਗੇ, ਤੈਮੂਰ ਸ਼ਾਹ ਵਰਗੇ, ਜਿਨ੍ਹਾਂ ਨੇ 700 ਸਾਲ ਭਾਰਤ ਨੂੰ ਗੁਲਾਮ ਬਣਾਇਆ, ਐਸੇ ਐਸੇ ਮਹਾਬਲੀ ਸੂਰਮੇ ਵੀ ਗੁਰੂ ਕੇ ਖਾਲਸਿਆਂ ਅੱਗੇ ਟਿਕਦੇ ਨਹੀਂ ਸਨ। ਮਾਣ ਕਰਨਾ ਚਾਹੀਦਾ ਹੈ, ਅਸੀਂ ਨਚਾਰਾਂ ਦੀ ਵਿਰਾਸਤ ਤੋਂ ਤਾਲੁਕਾਤ ਨਹੀਂ ਰੱਖਦੇ, ਸਾਡੀ ਵਿਰਾਸਤ ਹੈ ਅਕਾਲੀ ਫੂਲਾ ਸਿੰਘ ਜੀ, ਅਸੀਂ ਉਹਨਾਂ ਦੇ ਵਾਰਸ ਹਾਂ, ਬਾਬਾ ਜੱਸਾ ਸਿੰਘ ਆਲੂਵਾਲੀਏ ਦੇ, ਅਸੀਂ ਵਾਰਸ ਹਾਂ ਬਾਬਾ ਬਘੇਲ ਸਿੰਘ ਦੇ, ਵਾਰਸ ਹਾਂ ਬਾਬਾ ਚੜ੍ਹਤ ਸਿੰਘ ਦੇ, ਜਿਨ੍ਹਾਂ ਨੇ ਤੈਮੂਰ ਸ਼ਾਹ ਨੂੰ ਘੇਰਾ ਪਾਇਆ ਤੇ ਤੈਮੂਰ ਸ਼ਾਹ ਆਪਣੀ ਜਾਨ ਬਚਾਉਂਦਾ ਮੁਰਦਿਆਂ ਦੇ ਵਿੱਚ ਲੰਮਾ ਪੈ ਕੇ।
ਗਿਓ ਤਲਾਕ ਨਿਕਾਰ ਕੇ ਹਮ ਔਲਾਦ ਆਵੇ ਇਤਨਾ ਹੈ।
ਪਾਕਿਸਤਾਨ ਦੇ ਵਿੱਚ ਗੁਜਰਾਂਵਾਲ ਇਲਾਕਾ ਹੈ, ਬਾਬਾ ਚੜ੍ਹਤ ਸਿੰਘ ਜੀ ਉਸ ਵਕਤ ਉਸ ਇਲਾਕੇ ਵਿੱਚ ਸਨ। ਤੈਮੂਰ ਸ਼ਾਹ ਨੇ ਸਰਦਾਰ ਚੜ੍ਹਤ ਸਿੰਘ ਨੂੰ ਘੇਰਾ ਪਾਇਆ, ਗੁਰੂ ਕੇ ਖਾਲਸੇ ਪੰਥ ਨੂੰ ਪਤਾ ਲੱਗਾ, ਹਰੀ ਕੇ ਪੱਤਣ ਤੋਂ ਅਰਦਾਸਾ ਸੋਧ ਕੇ ਘੋੜਿਆਂ ਤੇ ਸਵਾਰ ਹੋ ਕੇ ਗੁਜਰਾਂਵਾਲ ਇਲਾਕੇ ਵੱਲ ਜਦੋਂ ਗੁਰੂ ਕਾ ਖਾਲਸਾ ਪੰਥ ਵਧਿਆ, ਜਕਾਰੇ ਗਜਾਉਂਦਾ, ਅਕਾਲ ਅਕਾਲ ਗੁਰਬਰ ਅਕਾਲ ਗਜਾਉਂਦਾ, ਤੈਮੂਰ ਸ਼ਾਹ ਨੂੰ ਘੇਰਾ ਪਾਇਆ, ਉਧਰੋਂ ਸਰਦਾਰ ਚੜ੍ਹਤ ਸਿੰਘ ਨੇ ਘੇਰਾ ਪਾਇਆ। ਕਹਿੰਦੇ ਜਿਸ ਤੈਮੂਰ ਸ਼ਾਹ ਦੇ ਸਾਹਮਣੇ ਵੱਡੇ ਵੱਡੇ ਰਾਜਪੂਤ, ਵੱਡੇ ਵੱਡੇ ਪਠਾਨ ਨਹੀਂ ਸਨ ਟਿਕਦੇ, ਇਹ ਛੋਲਿਆਂ ਦੀਆਂ ਮੁੱਠੀਆਂ ਦੇ ਨਾਲ ਰਾਤਾਂ ਗੁਜ਼ਾਰਨ ਵਾਲੇ ਗੁਰੂ ਕੇ ਖਾਲਸਿਆਂ ਨੇ ਜਦੋਂ ਤੈਮੂਰ ਸ਼ਾਹ ਨੂੰ ਘੇਰਾ ਪਾਇਆ ਤੇ ਭੱਜਦਾ ਹੋ ਗਿਆ, ਮੁਰਦਿਆਂ ਵਿੱਚ ਲੰਮਾ ਪੈ ਕੇ ਜਾਨ ਬਚਾਈ, ਤੇ ਜਦੋਂ ਆਪਣੇ ਪੁੱਤਰ ਦੀ ਇਸ ਨਾਮਰਦੀ ਦਾ ਪਤਾ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ, ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਹੁਕਮ ਜਾਰੀ ਕੀਤਾ ਕਿ ਤੈਮੂਰ ਸ਼ਾਹ ਨਾਮ ਦੀ ਮੇਰੀ ਕੋਈ ਔਲਾਦ ਨਹੀਂ, ਜਿਹੜਾ ਕਿ ਸਿੰਘਾਂ ਤੋਂ ਡਰ ਕੇ ਮੁਰਦਿਆਂ ਦੇ ਵਿੱਚ ਰਾਤ ਕੱਟ ਕੇ ਆਪਣੀ ਜਾਨ ਬਚਾ ਕੇ ਆਇਆ। ਤੈਮੂਰ ਸ਼ਾਹ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬੇਦਖਲ ਕਰ ਦਿੱਤਾ। ਭਾਈ ਰਤਨ ਸਿੰਘ ਪੰਗੂ ਕਹਿੰਦੇ ਇਹ ਇਤਿਹਾਸ ਨਹੀਂ ਦੱਸਿਆ ਦਿੱਲੀ ਦੇ ਬਾਦਸ਼ਾਹ ਨੇ ਕਿ ਸਿੰਘਾਂ ਦੇ ਡਰ ਦੇ ਕਾਰਨ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿੱਤਾ।
ਚੌਪਈ ਫੇਰ ਪੁੱਤਰੇ ਉਸਕੇ ਆਏ।
ਹੁਣ ਪੁੱਤਰ ਬੇਦਖਲ ਹੋ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਉਹ ਭਾਰਤ ਦੀ ਧਰਤੀ ਨੂੰ ਲੁੱਟਣ ਵਾਸਤੇ ਆਏ ਹਨ।
ਸੋ ਖਾਲਸੇ ਮਾਰ ਹਟਾਏ।
ਖਾਲਸਾ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਆਏ, ਉਹਨਾਂ ਨੂੰ ਵੀ ਗੁਰੂ ਕੇ ਖਾਲਸਿਆਂ ਨੇ ਚੰਗੀ ਧੂੜ ਚਟਾਈ। ਸੱਚ ਹੈ ਜਿਹੜਾ ਵੀ ਖਾਲਸੇ ਵੱਲ ਅੱਖ ਕਰਦਾ, ਜਿਹੜਾ ਖਾਲਸੇ ਦੇ ਉੱਤੇ ਵਾਧੀ ਕਰਨੀ ਚਾਹੁੰਦਾ, ਫਿਰ ਖਾਲਸਾ ਨੂੰ ਚੰਗਾ ਪ੍ਰਸ਼ਾਦ ਦੇ ਕੇ ਹੀ ਤੋਰਦਾ, ਖਾਲੀ ਹੱਥ ਨਹੀਂ ਤੋਰਦਾ। ਜਿਨ੍ਹੇ ਪੰਜਾਬ ਵੱਲ ਗੁਰੂ ਕੇ ਖਾਲਸੇ ਪੰਥ ਵੱਲ ਮੂੰਹ ਕੀਤਾ, ਉਹਦਾ ਰਾਜ ਮਲੀਆ ਮੇਟ ਕਰਨ ਦੇ ਵਿੱਚ ਖਾਲਸੇ ਨੇ ਖਿੰਨ ਵੀ ਨਹੀਂ ਲਾਇਆ। तैमूर शाह आया, नादर शाह आया, अहमद शाह अबदाली दे पुत्र आए। गुरु के खालसा ने उन्होंने भी धूड़ चटाई है।
पंथ आदते कुलते आयो।
भाई रतन सिंह भंगू कहंदे इह साडियां रगां दे विच जिन्हां दा खून दौड़दा है ना, साडे वड्डे वडेरे इह गुरु का खालसा पंथ इह शुरू तों सरकारां दे नाल हकूमतां दे नाल घुलदा ही आया है। ਇਹ ਸਦਾ ਤੋਂ ਘੁਲਦਾ ਆਇਆ, ਇਹ ਸੰਘਰਸ਼ ਕਰਦਾ ਹੀ ਆਇਆ। ਸੱਚ ਹੈ ਖਾਲਸਾ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਸੰਘਰਸ਼ ਕੀਤਾ, ਘੁਲਿਆ ਗੁਰੂ ਕਾ ਖਾਲਸਾ ਪੰਥ। ਤਨ ਆਰਿਆਂ ਨਾਲ ਚਿਰਾਏ ਗਏ, ਦੇਗਾਂ ਵਿੱਚ ਉਬਾਲੇ ਖਾਧੇ ਗਏ, ਰੂਹ ਦੇ ਵਿੱਚ ਬਣ ਕੇ ਸਾੜਿਆ ਗਿਆ। ਉਸ ਤੋਂ ਬਾਅਦ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਲੱਤੇ ਜ਼ਿਗਰ ਚਮਕੌਰ ਦੀ ਗੜੀ 'ਚ ਕਤਲ ਕੀਤੇ ਗਏ, ਦੋ ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਕਰ ਦਿੱਤੇ ਗਏ। ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਪੁੱਤਰ ਦਾ ਕਾਲਜਾ ਮੂੰਹ ਵਿੱਚ ਪਾ ਕੇ ਸ਼ਹੀਦ ਕੀਤਾ, ਸਿਰਾਂ ਦੇ ਮੁੱਲ ਪਾਏ ਗਏ। ਭਾਵੇਂ ਪੁਰਾਤਨ ਸਮਾਂ ਸੀ, ਭਾਵੇਂ ਖਾਲਸਾ ਜੀ ਵਰਤਮਾਨ ਸਮਾਂ ਸੀ, ਜੇ ਪੁਰਾਤਨ ਸਮੇਂ ਦੇ ਵਿੱਚ 18ਵੀਂ ਸਦੀ ਦੇ ਵਿੱਚ ਗੁਰੂ ਕਾ ਖਾਲਸਾ ਪੰਥ ਹਕੂਮਤਾਂ ਦੇ ਜ਼ੁਲਮ ਦੇ ਖਿਲਾਫ ਘੁਲਦਾ ਰਿਹਾ, ਤੇ ਅੱਜ ਵੀ ਵਰਤਮਾਨ ਸਮੇਂ ਦੇ ਵਿੱਚ ਵੀ 20ਵੀਂ ਸਦੀ ਦੇ ਵਿੱਚ ਵੀ ਗੁਰੂ ਕਾ ਖਾਲਸਾ ਪੰਥ ਘੁਲਦਾ ਹੀ ਰਿਹਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਪੰਥ ਨੂੰ ਵਿਰਾਸਤ ਵਿੱਚ ਮਿਲਿਆ ਕਿ ਪੰਥ ਗੁਰੂ ਕਾ ਖਾਲਸਾ ਪੰਥ ਜ਼ੁਲਮ ਦੇ ਖਿਲਾਫ ਸਦੀਆਂ ਤੋਂ ਘੁਲਦਾ ਆਇਆ ਤੇ ਘੁਲਦਾ ਹੀ ਰਹੇਗਾ।
ਦੁਸ਼ਟ ਪਤਸ਼ਾਹ ਸੁਣਾਇਓ।
ਪਰ ਦੁਸ਼ਟ ਬਾਦਸ਼ਾਹ ਗੁਰੂ ਖਾਲਸੇ ਪੰਥ ਨੂੰ ਰਈਅਤ ਦੱਸਦਾ, ਗੁਰੂ ਖਾਲਸਾ ਪੰਥ ਨੂੰ ਵੱਖਵਾਦੀ ਅੱਤਵਾਦੀ ਆਕੀ ਦੱਸਦਾ ਹੈ।
ਦੋਹਰਾ ਦੁਸ਼ਟ ਦੁਸ਼ਟਾਈ ਨਹਿ ਤਜੇ, ਜਿਮ ਸਰਪ ਤਜੇ ਬਿਖ ਨਾਹੇ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਬਾਦਸ਼ਾਹ ਦਾ ਵੀ ਕਸੂਰ ਨਹੀਂ, ਜਿਹੜਾ ਬੰਦਾ ਦੁਸ਼ਟ ਹੁੰਦਾ ਪਾਪੀ ਹੁੰਦਾ ਕਦੇ ਵੀ ਦੁਸ਼ਟ ਪੂਣਾ ਨਹੀਂ ਛੱਡਦਾ, ਕਦੇ ਵੀ ਪਾਪ ਨਹੀਂ ਛੱਡਦਾ, ਬੁਰਿਆ ਬੰਦਾ ਬੁਰਿਆਈ ਨਹੀਂ ਛੱਡਦਾ, ਦੁਸ਼ਟ ਤਾਈ ਨਹੀਂ ਛੱਡਦਾ, ਜਿਸ ਤਰ੍ਹਾਂ ਸੱਪ ਆਪਣਾ ਜ਼ਹਿਰ ਨਹੀਂ ਛੱਡਦਾ।
ਅਕਸਰ ਦੂਧ ਪਿਲਾਈ ਹੈ ਡੰਗ ਮਾਰਨ ਤੇ ਨਾ ਟਲਾਏ।
ਕਹਿੰਦੇ ਜਿਸ ਤਰ੍ਹਾਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਈ ਜੋ ਅਖੀਰ ਡੰਗ ਜ਼ਰੂਰ ਮਾਰੇਗਾ। ਜ਼ੁਲਮੀ ਬਾਦਸ਼ਾਹਾਂ ਨੂੰ ਜ਼ੁਲਮੀ ਸਰਕਾਰਾਂ ਦੀ ਜਿੰਨੀ ਮਰਜ਼ੀ ਚਾਪਲੂਸੀ ਕਰੀ ਜਾਓ, ਅੰਤ ਖਾਲਸਾ ਜੀ ਡੰਗ ਜ਼ਰੂਰ ਮਾਰਦੇ ਆ। ਜਿਹੜੇ ਅੱਜ ਵੀ ਸਰਕਾਰਾਂ ਦੀ ਚਾਪਲੂਸੀ ਕਰਦੇ ਨੇ, ਪੰਥ ਦਾ ਨੁਕਸਾਨ ਕਰਦੇ ਨੇ, ਭਾਈ ਰਤਨ ਸਿੰਘ ਭੰਗੂ ਉਹਨਾਂ ਨੂੰ ਇਹ ਗੱਲ ਦੱਸਦੇ ਆ ਕਿ ਗੁਰੂ ਕਾ ਖਾਲਸਾ ਪੰਥ ਚਾਕਰੀ ਸਰਕਾਰਾਂ ਦੀ ਨਹੀਂ, ਬਲਕਿ ਸੱਚੀ ਸਰਕਾਰ ਅਕਾਲ ਪੁਰਖ ਦੀ ਚਾਕਰੀ ਗੁਰੂ ਕਾ ਖਾਲਸਾ ਕਰਦਾ, ਤੇ ਸਰਕਾਰਾਂ ਦੀ ਚਾਪਲੂਸੀ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਸੱਪ ਨੂੰ ਦੁੱਧ ਪਿਆਏ, ਸੱਪ ਅਖੀਰ ਦੇ ਵਿੱਚ ਡੰਗ ਜ਼ਰੂਰ ਮਾਰਦਾ ਹੈ। ਸੋ ਇਤਿਹਾਸ ਤੋਂ ਸੇਧ ਲੈ ਕਰਕੇ ਆਪਣੇ ਪੰਥ ਦੇ ਵਾਸਤੇ ਆਪਣੇ ਅੰਦਰ ਆਪਣੇ ਹਿਰਦੇ ਦੇ ਅੰਦਰ ਜਜ਼ਬਾ ਭਰਨਾ ਚਾਹੀਦਾ ਸਿੱਖੀ ਸਿਦਕ ਨਿਭਾਉਣ ਦਾ।
ਚੌਪਈ ਕੋਉ ਨਾ ਕਹੀ ਉਨ ਸੱਚੀ ਬਾਤ।
ਭਾਈ ਸਾਹਿਬ ਕਹਿੰਦੇ ਦਿੱਲੀ ਦਾ ਬਾਦਸ਼ਾਹ ਕੋਈ ਵੀ ਸੱਚੀ ਗੱਲ ਨਹੀਂ ਦੱਸਦਾ ਮਿਸਟਰ ਲੋਨੀ ਅਖਤਰ ਨੂੰ।
ਝੂਠ ਕਿਉਂ ਉਨ ਸਮਝ ਸੁਗਾਤ।
ਕਹਿੰਦੇ ਝੂਠ ਹੀ ਬੋਲੀ ਜਾ ਰਿਹਾ ਤੇ ਮਿਸਟਰ ਲੋਨੀ ਅਖਤਰ ਬ੍ਰਿਟਿਸ਼ ਸਰਕਾਰ ਉਹ ਵੀ ਸਮਝ ਨਹੀਂ ਰਹੀ, ਜੋ ਦਿੱਲੀ ਦਾ ਬਾਦਸ਼ਾਹ ਝੂਠ ਦੱਸਦਾ ਸੀ ਉਹੀ ਲਿਖੀ ਜਾ ਰਹੇ ਸਨ।
ਜਮੌਨ ਕਹੋ ਤਿਮ ਜਰਨੈਲ ਲਿਖ ਧਰਿਆ।
ਜਿਵੇਂ ਵੀ ਦਿੱਲੀ ਦੇ ਬਾਦਸ਼ਾਹ ਨੇ ਕਿਹਾ ਉਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਕਰਨਲ ਨੇ ਉਸੇ ਤਰ੍ਹਾਂ ਉਤਾਰਾ ਕਰ ਲਿਆ, ਲਿਖ ਲਿਆ।
ਸੱਚ ਝੂਠ ਤਬ ਨਾਹੇ ਵਿਚਰਿਓ।
ਇੱਕ ਵਾਰ ਵੀ ਅੰਗਰੇਜ਼ ਸਰਕਾਰ ਨੇ ਵਿਚਾਰ ਨਾ ਕੀਤੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਪੜਚੋਲ ਨਾ ਕੀਤੀ।
ਤੁਰਕ ਹਿੰਦੂ ਕੋ ਬੈਰ ਹੁਤੋ ਆਦ।
ਇਹ ਵੀ ਨਹੀਂ ਵੇਖਿਆ ਕਿ ਤੁਰਕਾਂ ਦਾ ਤੇ ਹਿੰਦੂਆਂ ਦਾ, ਮੁਸਲਮਾਨਾਂ ਦਾ ਤੇ ਸਨਾਤਨ ਮਤ ਦਾ ਸ਼ੁਰੂ ਤੋਂ ਵੈਰ ਚੱਲਦਾ ਆ ਰਿਹਾ ਹੈ।
ਦੀਨ ਮਜ਼ਬ ਕੋ ਆਦੋਂ ਬਾਦ।
ਜਦੋਂ ਤੋਂ ਦੋਵੇਂ ਮਜ਼ਬ ਹੋਂਦ ਵਿੱਚ ਆਏ, ਦੋਨਾਂ ਦਾ ਆਪਸ ਦੇ ਵਿੱਚ ਵੈਰ ਚੱਲਦਾ ਆਇਆ। ਮਜ਼ਹਬ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਵਿਤਕਰੇ ਪਾ ਕੇ ਲੜਾਈਆਂ ਕਰਵਾਈਆਂ ਗਈਆਂ, इसे करके गुरु नानक साहब ने कहा ए खुदा दा मजहब है, रब दा अकाल पुरख दा पंथ है, इहदा किसे धर्म दे नाल वैर नहीं, किसे मजहब दे नाल वैर नहीं, क्योंकि गुरु का सिख हर एक मजहब दे इंसान दे विचों रब दी जोत वेखदा है। सब गोबिंद है, सब गोबिंद है, गोबिंद बिन नहीं कोई, गुरु का खालसा गुरु का सिख किसे दे धर्म नूं वेख के वैर नहीं करदा, ईरखा नहीं करदा। खालसा जी मैं एक खिन मात्र सतगुरु दी बाणी दे विचों बेनती करां, जिथे गुरु ग्रंथ साहिब जी दे अंदर बचन आउंदा है, खत्री ब्राह्मण सूद वैश उपदेश चौ वरना को सांझा, जेड़ा रब दे भै विच चलदा है, भावें हिंदू है मुसलमान है, हर एक नूं सांझा उपदेश दिता जांदा है। उत्थे गुरु गोबिंद सिंह महाराज कलगियां वाले पातशाह भी लिखदे ने, कहूं होए कै हिंदुआ गायत्री को गुपत जपियो, कहूं होए कै तुरका पुकारे बांग देत हो। कहंदे सिखो कदे भी धर्म नूं वेख के ईरखा नहीं करनी, क्योंकि जदों कलगियां वाले पातशाह धर्मां नूं मजहब नूं वेखदे ने, गुरु गोबिंद सिंह कहंदे मैनूं इंज प्रतीत हुंदा है जिवें हिंदू दे रूप दे विच वी रब परमात्मा आप ही आ करके गीता दा पाठ कर रिहा। गुरु गोबिंद सिंह कहंदे जदों मैं मुसलमान नूं वेखदा ते मैनूं इंज महसूस हुंदा है कि खुदा परमात्मा खुद आके कुरान दीआं बांगा दे रहे हैं। देहरा मसीत सोई पूजा ओ नवाज होई, मानस सबै एक पै अनेक को परमाओ है। खालसा जी सतगुरु कहंदे धार्मिक स्थान वखरे हो सकदे ने, धर्म वखरे हो सकदे ने, धार्मिक लवास वखरे हो सकदे ने, पर सच जाणियो सभना दा मालक एक है, ओही सारियां दे विच रमिया है, जले है थले है, ओ राबी जल थल दे विच रमिया है, जमी जमान के बिखै समस्त एक जोत है, न घाट है न बाड है, न घाट बाड होत है। एक कलगियां वाले पातशाह दी सिखिया है कि ईरखा नहीं करनी, तुम्हें तुम्हारा खूब, हमें हमारा खूब, तू अपना धर्म नभा, गुरु का सिख अपना नभावेगा। एक कारण है, एक विद्वान ने कहा कि हरिमंदर साहब दी जिहड़ी नींह है वह भी इस गल दी हामी भरदी है कि हरिमंदर की नींहों की ईंटे गवाही दे रही हैं कि अहले मजाहब में कभी दोस्ती मुस्कराई थी, हरिमंदर साहब दी ते नींह भी दसदी है सिख दा किसे धर्म नाल किसे मजहब नाल वैर नहीं, सिख किसे ते वादी नहीं करदा, जुलम नहीं करदा, पर जे किसे धर्म दे उत्ते कोई जुलम कर रहा होवे ते गुरु का खालसा गुरु का सिख ओ सहन भी नहीं करदा।
झूठ कहण में जे रिप मरे,
कहंदे ने दिल्ली दे बादशाह ने झूठ कहण दे विच रता भी शर्म ना कीती, बल्कि बहुत ही बेईमानी दे नाल गुरु के खालसे पंथ दे इतिहास नूं त्रोड़ मरोड़ के अंग्रेज सरकार दे अगे पेश कीता।
तुर्क हिंदियों ते कब टरे,
कहंदे ने मुगलां दा ते हिंदुआं दा ते झगड़ा शुरू तो ही आउंदा रिहा, ए ता एक दूसरे नूं वेख के जरदे ही नहीं सन।
दोहरा पूजा पवाईए तेल स्यों दीजे तिले लगाए,
क्योंकि भाई रतन सिंह भंगू कहंदे इन्हां ने यह प्रचलित कर दिता सी कि जिस तरह अपनी सारी बांह नूं भुजा तो भाव के बांह नूं तेल दे विच डोब के पूरी तरह तेल दे नाल गिल्ला करके बाद विच तिलां दे विच रखिया जावे, ते कहंदे जिन्ने तिल उस वक्त बाजू दे उत्ते लग जांदे ने, कहंदे मुसलमानां ने प्रचलित कीता कि इतने तिलां जिन्नी हिंदू अपनी जान दी परवाह वास्ते, जान दी राखी वास्ते, जिंदगी दी राखी वास्ते तरले लैंदा होवे, तरले कढ़दा होवे, दुहाई कढ़दा होवे, तां वी उहदी आवाज़ नहीं सुननी, बल्कि उसनूं काफर समझ के कतल कर देना है।
मारो हिंदुओं ने कसम कर इनगे ओ रसूल बताए,
कहंदे मुगल हकूमत दे वड्डे 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 वडेरियां ने भी ये गल्लां प्रचलित कीतियां के बाहां दे उत्ते जिन्ने तिल लगे होण इन्नी वार कोई हिंदू तुहाडे सामने तड़प के पुकारदा होवे फिर भी ओदी पुकार नहीं सुननी बल्कि काफर समझ करके ओदा कतल कर देना है।
रतन सिंह ने जिम सुनी सो तो धरी लिखाए।
सो भाई रतन सिंह पंगू कहंदे मैं जिस तरह सुनिया सी के दिल्ली दे बादशाह ने सिखां वास्ते की कपट उचारिया मैं ओ दस दिता है।
सुनो संत मन लाए कै आगे कहूं बधाए।
भाई रतन सिंह पंगू कहंदे ऐ संत जनो ऐ गुरु के प्यार भरे सिखो हुण अग्गे आउण वाले समें दे विच मैं गुरु खालसा पंथ दे इतिहास नूं वधा के लिखण जा रहा हां विस्थार पूर्वक सतगुरु गुरु नानक साहब सच्चे पातशाह जी तों लै करके धन गुरु गोबिंद सिंह महाराज कलगीधर पातशाह जी तक दसे पातशाहियां दा इतिहास अते सतगुरु गुरु गोबिंद सिंह जी ने किस तरह बंदा सिंह बहादुर नूं पंजाब दी धरती ते भेजिया पंजाब दी धरती दे उपरों मुगल हकूमत दी जड़ पट्टी गई किस तरह काबल कंधार तक जम्मू कश्मीर तक बलोचिस्तान तक अफगानिस्तान तक गुरु के खालसियां ने मल्लां मारियां किस तरह दिल्ली दे तख्त नूं लाल किले नूं 19 बार गुरु के खालसे ने जित के 19 बार लाल किले दे उत्ते खालसा जी गुरु के निशान चलाए ओ हुण मैं अगे विस्तार पूर्वक दसन जा रहा हां।
दोहरा जब पातशाहे इम के हो इन देओ राज किन नाहे।
भाई साहब कहंदे जदों बादशाह ने दिल्ली दे झूठे कपटी बादशाह ने अंग्रेज सरकार नूं इस तरह क्या के इन्हां नूं किसे ने राज नहीं दिता।
रैयत आकी हम पई आए नादर अहमद शाह।
बल्कि यह कह के पल्ला झाड़ दिता के नादर शाह दे समय तो अहमद शाह दे समय तो ये आकी लोक ने ये बागी लोक ने अतवादी ने सानू बहुत परेशान किया है पर फिर भी ये दिल्ली सरकार दा वड्डा दिल है कि असी इन्हां नू कुछ कहंदे नहीं ये जिवें रहना चाहुंदे ने उस तरह इस धरती ते रह सकदे ने। भाई साहब कहंदे इस तरह झूठ बोल करके दिल्ली दा कपटी बादशाह अपना पल्ला झाड़दा है।
चौपाई तब अंग्रेजन त्यों ही लिख लियो।
भाई रतन सिंह जी कहंदे अंग्रेज सरकार ने सच झूठ दी पड़चोल करन तो बिना उसे तरह लिख दिता जो सुनिया सी।
सिंगन राज ना किन्हूं देओ।
और ए भी लिख दिता कि इन्हां नूं किसे ने राज नहीं दिता ए लोक बागी ने अतवादी ने
नहीं परवानो सिंगा पाए।
और कहंदे भावे उन्हां ने लिख दिता पर ए बिल्कुल झूठ सी खालसा पंथ दे विच ए बिल्कुल भी प्रवान नहीं किता जा सकदा सी।
नहीं बख्श किन करी पातशाह।
ना ही किसे बादशाह दी झूठियां कहानियां दी परवाह करदा खालसा ना ही किसे कपटी बादशाह दी परवाह करदा क्योंकि गुरु का खालसा पंथ आन ना माने आन की एक सच्चे बिन पातशाहे जे खालसा पंथ किसे दी चाकरी करदा किसे दी परवाह करदा किसे दी आन मनदा ते केवल धन गुरु गोबिंद सिंह महाराज दी अकाल पुरख वाहेगुरु परमात्मा दी आन मनदा है अकाल पुरख वाहेगुरु परमात्मा दे हुक्म विच चलदा है संसार दे झूठियां बादशाहां दे हुक्मां दी परवाह गुरु का खालसा सदियां तो करदा नहीं आया।
दलीश के हो तिम लिखियो किताब।
कहंदे ने जिस तरह दिल्ली दे बादशाह ने कहा उस तरह इन्हां ने लिख के एक किताब बना ली।
हुक्म पाए यो धरी सिताब।
कहंदे ने हुक्म मन के इंग्लैंड दी राणी दा इस तरह इतिहास लिख के ओ किताब वापस इंग्लैंड दी राणी कोल भेजण दी तैयारी करन लगे।
जो नह परवानो सिंगन पाए।
कहंदे ने जेड़ी के बिल्कुल भी खालसा पंथ दे विच ए झूठियां कहानियां प्रवान नहीं कीतियां जा सकदियां सन
ओ नह ਬਖਸ਼ਿਓ ਕਿਨ ਪਾਤਸ਼ਾਹ।
ਕਹਿੰਦੇ ਨੇ ਉਹ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾ ਸਕਦਾ ਸੀ ਬਾਦਸ਼ਾਹ, ਜਿਸ ਬਾਦਸ਼ਾਹ ਨੇ ਖਾਲਸਾ ਪੰਥ ਪ੍ਰਤੀ ਇਸ ਤਰ੍ਹਾਂ ਝੂਠ ਉਚਾਰਿਆ।
ਰਈਅਤ ਆਕੀ ਕਬਰ ਇਹਨੇ ਪਾਏ,
ਕਿਉਂਕਿ ਖਾਲਸਾ ਪੰਥ ਆਕੀ ਨਹੀਂ, ਖਾਲਸਾ ਪੰਥ ਅੱਤਵਾਦੀ ਨਹੀਂ, ਬਲਕਿ ਗੁਰੂ ਕਾ ਖਾਲਸਾ, ਗੁਰੂ ਕੇ ਸਿੱਖ ਸਦੀਆਂ ਤੋਂ ਖਾਲਸਾ ਜੀ ਸ਼ਾਂਤੀ ਦਾ ਉਪਦੇਸ਼ ਤਾਂ ਕਰਦੇ ਨੇ, ਪਰ ਜੇ ਕਿਸੇ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਵਿਰਾਸਤ ਵਿੱਚ ਮਿਲਿਆ ਹੈ ਕਿ ਜ਼ੁਲਮੀ ਬਾਬਰ ਬਾਦਸ਼ਾਹ ਨੂੰ ਜ਼ਾਬਰ ਕਹਿਣ ਦੀ ਹਿੰਮਤ ਗੁਰੂ ਕਾ ਖਾਲਸਾ ਸਦੀਆਂ ਤੋਂ ਕਰਦਾ ਆਇਆ ਹੈ।
ਕਹਿੰਦੇ
ਕਿਸ ਤਰ੍ਹਾਂ ਇਹਨਾਂ ਤੋਂ ਮੁਗਲ ਹਕੂਮਤ ਤੋਂ ਮੁਲਕ ਖਾਲਸੇ ਪੰਥ ਨੇ ਛਡਵਾਇਆ, ਇਹ ਦਿੱਲੀ ਦਾ ਬਾਦਸ਼ਾਹ ਤਾਂ ਨਹੀਂ ਦੱਸਦਾ, ਪਰ ਭਾਈ ਸਾਹਿਬ ਦੱਸਣਗੇ ਸੱਚ ਹੈ ਕਿ ਅੰਗਰੇਜ਼ ਸਰਕਾਰ ਨੇ ਤਾਂ ਕੇਵਲ 100 ਸਾਲ ਖਾਲਸਾ ਜੀ ਭਾਰਤ ਤੇ ਕਬਜ਼ਾ ਕੀਤਾ ਸੀ, ਭਾਰਤ ਨੂੰ ਗੁਲਾਮ ਬਣਾਇਆ ਸੀ, ਪਰ 700 ਸਾਲ ਤੋਂ ਮੁਗਲ ਹਕੂਮਤ ਨੇ ਭਾਰਤ ਨੂੰ ਗੁਲਾਮ ਬਣਾਇਆ ਸੀ। ਇਸ ਬਾਰੇ ਅੱਜ ਨਾ ਤਾਂ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ, ਨਾ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਖਾਲਸਾ ਪੰਥ ਨੇ ਆਪਣੀ ਕਿਸੇ ਰੰਜਿਸ਼ ਕਰਕੇ ਜਾਂ ਆਪਣੀ ਜ਼ਮੀਨ ਜਾਇਦਾਦ ਕਰਕੇ ਜੰਗਾਂ ਨਹੀਂ ਕੀਤੀਆਂ, ਆਪਣੇ ਕਿਸੇ ਹੋਰ ਕਾਰਨ ਕਰਕੇ ਸੰਘਰਸ਼ ਨਹੀਂ ਕੀਤਾ, ਬਲਕਿ ਜੇ ਗੁਰੂ ਕੇ ਸਿੱਖਾਂ ਨੇ ਬੰਦ ਬੰਦ ਕਟਵਾਇਆ, ਖੋਪੜੀਆਂ ਲੁਹਾਈਆਂ ਤੇ ਕੇਵਲ ਭਾਰਤ ਦੀਆਂ ਬਹੂ ਬੇਟੀਆਂ ਦੀ ਰਾਖੀ ਵਾਸਤੇ ਹੀ ਬੰਦ ਬੰਦ ਕਟਵਾਏ ਨੇ, ਭਾਰਤ ਦੀਆਂ ਬਹੂ ਬੇਟੀਆਂ ਦੀ ਰਾਖੀ ਵਾਸਤੇ ਗੁਰੂ ਕੇ ਖਾਲਸੇ ਨੇ ਖੋਪੜ ਲੁਹਾਏ ਨੇ। ਸੱਚ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਜਾਂ ਨਾਦਰ ਸ਼ਾਹ ਭਾਰਤ ਦੇ ਵਿੱਚੋਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕਰਕੇ ਆਪਣੇ ਦੇਸ਼ ਵੱਲ, ਗਜਨੀ ਵੱਲ ਵੱਧਦਾ ਸੀ, ਕਹਿੰਦੇ ਇੱਕ ਇੱਕ ਦਿਨ ਦੇ ਵਿੱਚ 70,000 ਤੋਂ ਵੱਧ ਧੀਆਂ ਭੈਣਾਂ ਭਾਰਤ ਦੀ ਇੱਜ਼ਤ ਆਬਰੂ ਨੂੰ ਗੁਰੂ ਕਾ ਖਾਲਸਾ ਪੰਥ ਮੁਗਲ ਹਕੂਮਤ ਤੋਂ ਬਚਾਉਂਦਾ ਸੀ, ਇਹਨਾਂ ਪਠਾਨਾਂ ਤੋਂ ਬਚਾਉਂਦਾ ਸੀ, ਨਾਦਰ ਸ਼ਾਹ ਵਰਗੇ, ਅਹਿਮਦ ਸ਼ਾਹ ਵਰਗੇ ਇਹਨਾਂ ਜ਼ੁਲਮੀ ਬਾਦਸ਼ਾਹ, ਜ਼ੁਲਮੀ ਹਾਕਮਾਂ ਤੋਂ ਬਚਾਉਂਦਾ ਸੀ। ਸੋ ਖਾਲਸਾ ਜੀ, ਇਹ ਸਾਡੇ ਪੂਰਵਜਾਂ ਦਾ, ਸਾਡੇ ਵੱਡੇ ਵਡੇਰਿਆਂ ਦਾ ਇਹ ਮਾਣ ਮੱਤਾ ਇਤਿਹਾਸ ਹੈ ਕਿ ਗੁਰੂ ਕੇ ਖਾਲਸੇ ਸਾਡੇ ਵੱਡੇ ਵਡੇਰੇ ਕਿਸੇ ਦੇ ਉੱਤੇ ਹੋ ਰਹੇ ਅਤਿਆਚਾਰ ਨੂੰ ਨਾ ਸਹਿੰਦੇ ਹੋਏ ਸੰਘਰਸ਼ ਕਰਨ ਲਈ ਤਿਆਰ ਹੋ ਜਾਂਦੇ ਨੇ, ਪਰ ਕਿਸੇ ਤੇ ਅਤਿਆਚਾਰ, ਕਿਸੇ ਤੇ ਜ਼ੁਲਮ ਸਹਿਣ ਦੇ ਨਹੀਂ।
ਰਈਅਤ ਆਕੀ ਕਬਰ ਇਹਨੇ ਪਾਏ, ਜਬ ਅੰਗਰੇਜ਼ਾਂ ਇਮ ਲਿਖ ਧਰਿਓ।
ਕਹਿੰਦੇ ਅੰਗਰੇਜ਼ਾਂ ਨੇ ਤਾਂ ਦਿੱਲੀ ਦੇ ਬਾਦਸ਼ਾਹ ਵਾਲੀ ਸਾਰੀਆਂ ਗੱਲਾਂ ਲਿਖ ਦਿੱਤੀਆਂ।
ਦੁਸ਼ਟ ਮੁਗਲ ਤਬ ਖੁਸ਼ੀਆਂ ਨਾ ਭਰਿਓ।
ਤੇ ਕਹਿੰਦੇ ਖਾਲਸੇ ਪੰਥ ਦਾ ਝੂਠਾ ਇਤਿਹਾਸ ਦੱਸ ਕੇ ਨਾ ਮੌਕੇ ਦੇ ਸਰਕਾਰ, ਮੁਗਲ ਹਕੂਮਤ ਬੜੀ ਖੁਸ਼ ਹੋਈ ਕਿ ਅਸੀਂ ਅੰਗਰੇਜ਼ ਸਰਕਾਰ ਨੂੰ ਝੂਠ ਲਿਖਾ ਦਿੱਤਾ ਤੇ ਹੁਣ ਅੰਗਰੇਜ਼ ਸਰਕਾਰ ਵੀ ਸਿੱਖਾਂ ਦੀ ਵੈਰੀ ਬਣ ਜਾਵੇਗੀ। ਖਾਲਸਾ ਜੀ ਵੇਖੋ, ਇਹ ਸੱਚ ਹੈ ਕਿ ਭਾਵੇਂ ਸਰਕਾਰਾਂ ਕੋਈ ਵੀ ਹੋਣ, ਪਰ ਸਿੱਖਾਂ ਬਾਰੇ ਝੂਠ ਹੀ ਉਹ ਅਕਸਰ ਦੱਸਦੇ ਨੇ। ਜਦੋਂ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਸੰਘਰਸ਼ ਚੱਲਿਆ, ਤਾਂ ਉਸ ਵਕਤ ਵੀ ਅੱਜ ਦੇ ਮੀਡੀਆ ਨੂੰ ਖਰੀਦ ਕਰਕੇ ਵਿਸ਼ਵ ਭਰ ਦੇ ਵਿੱਚ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਸੀ ਕਿ ਜੋ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਕਿਸਾਨ ਨੇ ਇਹ ਅੱਤਵਾਦੀ ਨੇ। ਪਰ ਉਹਨਾਂ ਕਿਸਾਨਾਂ ਨੇ ਜਦੋਂ ਜ਼ਬਰ ਦਾ ਟਾਕਰਾ ਸਬਰ ਦੇ ਨਾਲ ਕੀਤਾ, ਜੋ ਹਕੂਮਤਾਂ ਇਹ ਕਹਿੰਦੀਆਂ ਸਨ ਇਹ ਵੱਖਵਾਦੀ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਮੁੜ ਕੇ ਉਹਨਾਂ ਹਕੂਮਤਾਂ ਨੇ ਆਪਣੇ ਹੀ ਕਾਲੇ ਬਿੱਲ ਪਾਸ ਕੀਤੇ ਹੋਏ ਪਾੜ ਕੇ ਵਾਪਸ ਲਏ ਤੇ ਮਾਫ਼ੀ ਗੁਰੂ ਕੇ ਖਾਲਸੇ ਪੰਥ ਤੋਂ ਮੰਗੀ। ਸੋ ਮੈਂ ਬੇਨਤੀ ਤਾਂ ਕੀਤੀ ਕਿ ਗੁਰੂ ਖਾਲਸੇ ਪੰਥ ਦਾ ਇਤਿਹਾਸ ਪੜ੍ਹ ਕੇ ਸਾਨੂੰ ਸਿੱਖਿਆਵਾਂ ਮਿਲਣਗੀਆਂ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਖਾਲਸੇ ਨਾਲ ਵਰਤ ਰਿਹਾ ਹੈ ਕੁਝ ਨਵਾਂ ਨਹੀਂ, ਚਿਹਰੇ ਬਦਲ ਜਾਂਦੇ ਨੇ। ਅਹਿਮਦ ਸ਼ਾਹ ਅਬਦਾਲੀ ਅੱਜ ਵੀ ਹੋਈ ਹੈ, ਚਿਹਰੇ ਬਦਲ ਜਾਂਦੇ ਨੇ, ਮੱਸਾ ਰੰਗੜ ਤੇ ਅੱਜ ਵੀ ਹੋਈ ਹੈ। ਤੇ ਮੈਂ ਅਕਸਰ ਬੇਨਤੀ ਕਰਦਾ ਮੱਸੇ ਰੰਗੜ ਦੇ ਅਹਿਮਦ ਸ਼ਾਹ ਅਬਦਾਲੀ ਦੇ ਵਾਰਸ ਤੇ ਅੱਜ ਵੀ ਬੜੇ ਮਿਲਣਗੇ, ਪਰ ਖਾਲਸਾ ਜੀ ਹੁਣ ਲੋੜ ਹੈ ਅਸੀਂ ਵਾਰਸ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ ਬਣੀਏ। ਹੁਣ ਲੋੜ ਹੈ ਅਸੀਂ ਵਾਰਸ ਧੰਨ ਬਾਬਾ ਦੀਪ ਸਿੰਘ, ਧੰਨ ਭਾਈ ਮਨੀ ਸਿੰਘ ਦੇ ਬਣੀਏ। ਧੰਨ ਭਾਈ ਤਾਰੂ ਸਿੰਘ ਦੇ ਬਣੀਏ, ਕਿਰਤ ਕਰਦੇ ਹੋਏ ਵੀ, ਕਾਰ ਵਿਹਾਰ ਕਰਦੇ ਹੋਏ ਵੀ, ਮੈਂ ਬੇਨਤੀ ਕਰਾਂ ਜਦੋਂ ਗੁਰੂ ਕਾ ਸਿੱਖ ਗਲੀ ਤੋਂ ਵੀ ਲੰਘ ਰਿਹਾ ਹੋਵੇ ਨਾ, ਤੇ ਗੁਰੂ ਕੇ ਸਿੱਖ ਦਾ ਜੀਵਨ ਐਸਾ ਰੂਹਾਨੀਅਤ ਭਰਿਆ ਹੋਣਾ ਚਾਹੀਦਾ ਕਿ ਸਿੱਖ ਲੰਘ ਵੀ ਰਿਹਾ ਹੋਵੇ ਤੇ ਜਾਂਦਾ ਰਾਹੀ ਵੇਖ ਕੇ ਹੱਥ ਜੋੜ ਕੇ ਕਵੇ ਕਿ ਗੁਰੂ ਕਾ ਖਾਲਸਾ ਜਾ ਰਿਹਾ। ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚੋਂ ਜਿੱਦਣ ਗੁਰੂ ਗੋਬਿੰਦ ਸਿੰਘ ਦੀ ਛਵੀ ਨਜ਼ਰ ਆਉਣ ਲੱਗ ਜਾਵੇ, ਸਮਝ ਲਿਓ ਗੁਰੂ ਨੇ ਕਿਰਪਾ ਕਰਕੇ ਸਿੱਖੀ ਝੋਲੀ ਵਿੱਚ ਪਾ ਦਿੱਤੀ ਹੈ। ਸਿੱਖ ਹੈ ਹੀ ਉਹ, ਜਿਸ ਸਿੱਖ ਨੂੰ ਵੇਖ ਕੇ ਗੁਰੂ ਚੇਤੇ ਆ ਜਾਵੇ, ਸਮਝਿਓ ਉਹਦੇ ਵਰਗਾ ਸਿੱਖ ਕੋਈ ਵੀ ਨਹੀਂ। ਸੋ ਖਾਲਸਾ ਜੀ, ਇਤਿਹਾਸ ਤੋਂ ਸਿੱਖਿਆ ਲਈਏ, ਵਾਰਸ ਬਣੀਏ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ। ਆਉਣ ਵਾਲੇ ਦਿਨ ਦੇ ਵਿੱਚ ਆਪਾਂ ਪ੍ਰਸੰਗ ਸਰਵਣ ਕਰਾਂਗੇ ਕਿਸ ਤਰ੍ਹਾਂ ਲੁਧਪੁਰ ਦੀ ਧਰਤੀ ਤੇ ਮਿਸਟਰ ਲੋਣੀ ਅਖਤਰ ਜਰਨੈਲ ਦੇ ਨਾਲ ਭਾਈ ਰਤਨ ਸਿੰਘ ਭੰਗੂ ਜੀ ਦੀ ਮੁਲਾਕਾਤ ਹੋਈ, ਤੇ ਭਾਈ ਰਤਨ ਸਿੰਘ ਭੰਗੂ ਝੂਠੇ ਇਤਿਹਾਸ ਨੂੰ ਜਦੋਂ ਵੇਖਦੇ ਆ, ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਸੱਚਾ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਿਸਟਰ ਲੋਣੀ ਅਖਤਰ ਨੂੰ ਦੱਸਦੇ ਨੇ, ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸੋ ਬੋਲਦਿਆਂ ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ, ਸਤਿਗੁਰੂ ਤੋਂ ਆਪ ਸਭ ਸੰਗਤ ਤੋਂ ਖਿਮਾ ਦੇ ਜਾਚਕ ਹਾਂ। ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਹਾਜ਼ਰੀਆਂ ਭਰੀਏ, ਕਿਉਂਕਿ ਖਾਲਸਾ ਪੰਥ ਦੇ ਇਤਿਹਾਸ ਨੂੰ ਸੁਣੀਏ, ਬੱਚਿਆਂ ਨੂੰ ਸੁਣਾਈਏ, ਭਾਵੇਂ ਵਿਦੇਸ਼ਾਂ ਦੇ ਵਿੱਚ ਵਿਚਰੀਏ, ਪਰ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਅਸੀਂ ਵਾਰਸ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਹਾਂ। ਸਾਡੀਆਂ ਧੀਆਂ ਭੈਣਾਂ ਨੂੰ ਪਤਾ ਹੋਵੇ ਕਿ ਅਸੀਂ ਵਾਰਸ ਮਾਤਾ ਭਾਗ ਕੌਰ ਤੇ ਮਾਤਾ ਸਾਹਿਬ ਕੌਰ ਜੀ ਦੇ ਹਾਂ। ਸੋ ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨੇਦਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਨਿਹਾਲ
ਸਤਿ ਸ੍ਰੀ ਅਕਾਲ।